ਬਾਲਾ ਪ੍ਰੀਤਮ ਜੀ ਖੜੇ ਹੋਏ, ਨਜ਼ਰ ਆਕਾਸ਼ਾਂ ਵਿੱਚ ਗੱਡੀ ਤੇ ਸ਼ਿਵਦਾ ਦੀ ਧੁਨੀ ਵਿੱਚ ਮਹਾਂ ਧੁਨੀ ਰਲਾਈ, ਤੂੰ ਹੈ ਤੂੰ ਹੈ ਤੂੰ ਹੈ ਤੂੰ ਹੈ ਤੂੰ ਹੈ ਤੂੰ ਹੈ। ਐਸਾ ਰੰਗ ਬੱਜਾ ਕਿ ਸਾਰੇ ਆਕਾਸ਼ ਮੰਡਲ ਵਿੱਚ ਤੂੰ ਹੀ ਦੀ ਧੁਨ ਗੂੰਜਣ ਲੱਗੀ। ਇੱਕ ਅਕਾਲ ਦੀ ਉਪਾਸ਼ਨਾ ਦਾ ਨਕਸ਼ਾ ਇਸ ਤਰ੍ਹਾਂ ਜੰਮ ਗਿਆ ਕਮਰਾ ਸੀ ਕਿ ਸੱਚੀ ਅਲੋਹੀਅਤ ਦਾ ਮੰਡਲ ਹੋ ਗਿਆ। ਇਸ ਆਰਾਧਨਾ ਦੇ ਮਗਰੋਂ ਬਾਲਾ ਪ੍ਰੀਤਮ ਜੀ ਆਪਣੇ ਬਾਲ ਸੁਭਾਅ ਵਿੱਚ ਆ ਗਏ। ਮਾਂ ਭੁੱਖ ਲੱਗੀ ਹੈ, ਕੁਛ ਖਾਣ ਨੂੰ ਦੇ। ਮਨਿਆਣੀ ਨੇ ਆਦਮੀ ਭਜਾਇਆ ਤੇ ਬਾਜ਼ਾਰੋਂ ਤਾਜ਼ੀ ਮਠਿਆਈ ਲਿਆ, ਪਰ ਚੋਜੀ ਪਿਆਰੇ ਬੋਲੇ ਨਾ, ਤਲੇ ਹੋਏ ਛੋਲੇ ਤੇ ਦੁੱਧ ਦੀ ਪੂਰੀ ਅਸਾਂ ਖਾਣੀ। ਹਾਂ, ਅੰਦਰ ਪੈ ਛੋਲੇ ਤੇ ਪੂਰੀ ਖਾਸਾਂ। ਸੱਚਮੁੱਚ ਇਹ ਦੋਵੇਂ ਪਦਾਰਥ ਅੰਦਰ ਹੁਣੇ ਤਿਆਰ ਕਰਕੇ ਰਸੋਇਣ ਨੇ ਰੱਖੇ ਸੀ। ਰਾਣੀ ਤਾਹੀ ਦੇ ਕੇ ਭੱਜੇ, ਜੋ ਹੱਥ ਆਇਆ ਭਰ ਕੇ ਲਿਆ ਕੇ ਅੱਗੇ ਧਰ ਦਿੱਤਾ। ਚੋਜੀ ਜੀ ਨੇ ਕੁਝ ਸ਼ਿਵਦੱਤ ਨੂੰ ਦਿੱਤੇ, ਫਿਰ ਆਪਣੇ ਸਾਥੀਆਂ ਨੂੰ ਵੰਡ ਦਿੱਤੇ, ਸਾਰੇ ਸ਼ਿਵਦੱਤ ਨੂੰ ਵੀ ਦਿੱਤੇ, ਰਾਜਾ ਫਤਿਹ ਚੰਦ ਨੂੰ, ਰਾਣੀ ਨੂੰ, ਜੋ ਜੋ ਵੀ ਸਾਹਮਣੇ ਆਇਆ ਸਭ ਨੂੰ ਵੰਡੀ ਗਏ। ਵਿਹੜੇ ਵਿੱਚ ਭੱਜ ਗਏ, 2 ਘੰਟੇ ਖੂਬ ਖਿੱਦੋ ਖੁੰਡੀ ਖੇਡੀ, ਖੇਡਦੇ ਖੇਡਦੇ ਸਵੇਰ ਦੀ ਸੋਹਣਿਆਂ ਮੋਤੀਆਂ ਵਾਂਗ ਚਮਕਦੀ ਤਰੇਲ ਵਾਂਗੂ ਖਿਸਕੰਤ ਹੋ ਗਏ। ਇਹ ਪਾਟਲੀ ਪੁੱਤਰ ਹੈ। ਜੀ ਹਾਂ, ਪੁਰਾਤਨ ਪਾਟਲੀ ਪੁੱਤਰ। ਜਦੋਂ ਯੂਨਾਨੀਆਂ ਦਾ ਇੱਥੇ ਆਉਣਾ ਜਾਣਾ ਸੀ ਤੇ ਉਹ ਇਸ ਨੂੰ ਪਾਲੀ ਥੋਥਰਾ ਕਹਿੰਦੇ ਸਨ, ਤੇ ਫਿਰ ਪਟਨਾ, ਤੇ ਹੁਣ ਪਟਨਾ ਹੀ ਹੈ, ਕਿੱਡੇ ਭਾਗਾਂ ਵਾਲਾ ਹੈ ਪਟਨਾ। ਇਸ ਪਟਨੇ ਵਿੱਚ ਇੱਕ ਸੁੰਦਰ ਘਰ ਹੈ, ਜਗਤ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸੁਪਤਨੀ ਸਾਡੀ ਮਾਤਾ ਗੁਜਰੀ ਜੀ ਅੰਦਰ ਬੈਠੇ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਿਹਾ ਕਿ ਮਾਮਾ ਕਿਰਪਾਲ ਚੰਦ ਆਇਆ, ਗਹਿਣੇ ਕੱਪੜੇ ਰੁਪਈਏ ਰੇਸ਼ਮ ਮਠਿਆਈਆਂ ਅੱਗੇ ਧਰ ਕੇ ਕਹਿਣ ਲੱਗਾ, ਲਓ ਬੇਬੇ ਜੀ। ਬੇਬੇ ਜੀ ਨੇ ਪੁੱਛਿਆ, ਕਿੱਥੋਂ ਲਿਆਏ ਹੋ? ਬੇਬੇ, ਸਾਹਿਬਜ਼ਾਦੇ ਜੀ ਅੱਜ ਫਤਿਹ ਚੰਦ ਰਾਜਾ ਦੇ ਘਰ ਜਾ ਖੇਡੇ ਸਨ, ਉਹ ਆਤਮ ਰੰਗ ਰਮਾਇਆ ਉਹਨਾਂ ਨੇ ਉੱਥੇ ਕਿ ਜਿਵੇਂ ਸੱਚਖੰਡ ਬਣਾ ਦਿੱਤਾ ਹੋਵੇ। ਰਾਜੇ ਫਤਿਹ ਚੰਦ ਦੀ ਧਰਮ ਪਤਨੀ ਮੈਂ ਨਿਆਣੀ ਨੂੰ ਅੱਜ ਉਹਨਾਂ ਮਾਂ ਕਹਿ ਕੇ ਬੁਲਾਇਆ, ਮਾਨੋ ਉਹਨਾਂ ਨੂੰ ਤਾਰ ਆਏ ਹਾਂ। ਬੇਬੇ ਜੀ, ਕਦੇ ਸਾਥੋਂ ਭੁੱਲ ਨਾ ਹੋਵੇ, ਇਹ ਬਾਲਕਾ ਨਹੀਂ ਹੈ, ਆਪ ਹੈ ਕਰਤਾਰ। ਖੇਡਾਂ ਵੱਲ ਤੱਕ ਕੇ ਨਹੀਂ ਭੁੱਲਣਾ, ਚੋਜਾਂ ਵੱਲ ਨਹੀਂ ਜਾਣਾ, ਇਹ ਤਾਂ ਇਹਨਾਂ ਦੀ ਮੌਜ ਹੈ, ਆਤਮ ਹੁਲਾਰਾ ਇਤਨਾ ਹੈ ਸਮਾਜਾਂ ਦਾ। ਬੇਬੇ ਜੀ ਬੋਲੇ, ਫਿਰ ਜੀਓ, ਇਸੇ ਕਰਕੇ ਮੈਂ ਕਦੇ ਕੁਛ ਨਹੀਂ ਕਿਹਾ, ਚਾਹੇ ਜੋ ਮਰਜ਼ੀ ਕਰ, ਜੇ ਇਹਨਾਂ ਗੁਲੇਲਾਂ ਮਾਰ ਕੇ ਘੜੇ ਭੰਨੇ ਤਾਂ ਮੈਂ ਗਾਗਰਾਂ ਲੈ ਦਿੱਤੀਆਂ, ਜੇ ਇਹਨਾਂ ਤੀਰ ਮਾਰ ਕੇ ਵਿੰਨੀਆਂ ਤਾਂ ਅੱਜ ਸਵੇਰੇ ਖੂਹ ਨੂੰ ਸਰਾਪ ਦੇ ਦਿੱਤਾ ਕਿ ਜਾ ਤੂੰ ਖਾਰਾ ਹੋ ਜਾ, ਨਾ ਕੋਈ ਪਾਣੀ ਲੈਣ ਆਵੇ, ਨਾ ਕਿਸੇ ਦੀ ਗਾਗਰ ਟੁੱਟੇ, ਨਾ ਕਿਸੇ ਦਾ ਘੜਾ ਟੁੱਟੇ। ਪਰ ਲਾਲ ਜੀ ਨੂੰ ਕੁਛ ਨਹੀਂ ਕਹਿਣਾ। ਮਾਮਾ ਕਿਰਪਾਲ ਚੰਦ ਜੀ ਬੋਲੇ, ਬੇਬੇ ਜੀ ਚੰਗਾ ਸਿਆਣੇ ਹੋ, ਜਿਨ੍ਹਾਂ ਦੇ ਘੜੇ ਭੱਜੇ ਉਹਨਾਂ ਦੇ ਮੰਦ ਕਰਮ ਭੱਜੇ, ਜਿਨ੍ਹਾਂ ਦੀਆਂ ਗਾਗਰਾਂ ਛਿੱਧੀਆਂ ਉਹਨਾਂ ਦੇ ਪਾਪ ਛਿੱਜੇ। ਜਿਸ ਜਿਸ ਨਾਲ ਪਿਆਰ ਕਰਨ, ਜਿਸ ਜਿਸ ਨਾਲ ਅੱਖੜਖਾਨੀ ਕਰਨ, ਉਹ ਭਾਗਾਂ ਵਾਲਾ ਹੈ, ਉਸ ਨੂੰ ਇਹਨਾਂ ਤਾਰਨਾ ਹੈ। ਇਹਨਾਂ ਦਾ ਕੋਈ ਚੋਜ ਮਤਲਬ ਤੋਂ ਖਾਲੀ ਨਹੀਂ ਹੈ। ਭਲਾ ਵੇਖੋ, ਹਾਂ ਰਾਜਾ ਸ਼ਿਵਦੱਤ ਭਾਰੀ ਪੰਡਿਤ, ਤੇਜਸਵੀ, ਚੇਲਿਆਂ ਵਾਲਾ, ਰਾਜ ਵਾਲਾ, ਇਸ ਤਰ੍ਹਾਂ ਇਹਨਾਂ ਦਾ ਭਗਤ ਹੋਇਆ ਹੈ ਕਿ ਈਸ਼ਵਰ ਭਾਵਨਾ ਧਾਰਦਾ ਹੈ, ਜਾਨ ਮੰਗਣ ਤਾਂ ਹਾਜ਼ਰ ਕਰਦਾ ਹੈ। ਉਸ ਦੇ ਕਰਮ ਧਰਮ ਸਾਰੇ ਇਹਨਾਂ ਦੇ ਧਿਆਨ ਵਿੱਚ ਆ ਸਮਾਪਤ ਹੋਏ ਹਨ। ਖਬਰੇ ਕੀ ਕੀਤਾ ਸੋ, ਉਹ ਸਾਖਿਆਤ ਜਾਗਦੀ ਜੋਤ ਸਮਝਦਾ ਹੈ, जगत सेठ, हां वही रला सेठ, माधो सेठ, होर कितने दे घर इन्हों के टुरे जाते मखौल भरे वाकों तो पुत्र हुए हैं, कितने रोगी राजी हुए हैं। कल एक कोड़ी नूं घाट तो धक्का दे के गंगा विच जा मारिया, निकलिया तो न मन रोया। जे अजबतां वल तको तो साक्षात, जे घाटां पर पानी उछालदे हैं, खिदो खेडदे हैं, गागरां वेंदे हैं, खेडां करके तको तो आश्चर्य आउंदा है। बेबे जी अरदास करो, इन्हां नूं धम धम कर दी आवाज आई। तीर कमान ताणी अगे अगे कदम रख दे लाल जी आ रहे हैं, मगर सौ मुंडा एक कदम साफ बन के इन्हां दे हुक्म दे वाकां अनुसार कदम पटदा कदम बदलदा आ रहा है, मानो सेनापति जी दी फौज नूं कवैद कराउंदे आ रहे हैं। आउंदे बोले, जियो लियाओ मिठाई, रोटी फौजां नूं खवाइए। मां ने उठ के गल नाल लाया, मत्था चुम्या, प्यार दिता ते कहा, लाल जी लंगर तैयार है, अज बड़ा चिर लाया। साहबजादे जी बोले, माता जीओ अज एक होर मां बनाई है। मां बोली, दो मावां दे एक पुत्र कीकू बनोगे? साहब जी बोले, कीकू तुहानू नहीं पता, जीकू दो अखां विच एक नजर हुंदी है। माता जी ने बड़े ध्यान नाल वेख्या, फिर पुछया, पर तुसी एक दोहां दी गोद कीकू खेलोगे? साहबजादे जी बोले, जीकू दो सरोवरां विच इक्को चंद इक्को समय खेड़दा है। माता जी निरुत्तर हो गए, पर फिर लाड़ नाल बोले, ते दो मावां नूं कीकू तारोगे? साहबजादा जी बोले, नाम पुत सब मावां दी गोद खेलेगा, गुरबाणी धी सब मावां दी गोदी खेलेगी, सब सपुत्ते होके तरनगे, नाम पुत ना मरेगा ना गोद सखनी करेगा, नाल रहेगा ते आप तारेगा। मां कोई वध घट भी? साहबजादे बोले, हब समाणी जोत जियो, जल घटाऊ चंद्रमा। हुण रोटी छेती दियो ना, भुख लगी है। बस पंगत लग गई, लांगरी प्रसाद लै आए, सौ ही मुंडे नूं चोजी जी आप छकाउंदे ते खुश हुंदे आ। फिर सारिआं नूं विदा कीता। जद सब चले गए तां मां पुत्र इकट्ठे होके बैठे, माता जी ने लाड नाल गोदी विच बिठा लिया। बड़े कोमल बचना ने कहन लगे, लाल जी किसी दी नज़र ना लग जाए, तुसीं बड़े दंद कथा विच आउंदे जे। छोटा जिहा शरीर दा पर आत्मक आनंद विच परमात्मा दा स्वरूप ज्योति। साहबजादे जी बोले, हाले तो लोगों नूं मेरी नज़र पई लगती है, जिसनों लगती पई लगे। गुरु नानक सिमरदा है, जिसनों नज़र लगती है वह तर जाता है। गुरु नानक दियां पर कौन बली है? बाबे दे सब तो उच्चे सुच्चे हैं। माता जी बोले, तुरक दा राज है, कोई खुणस ना करे। साहबजादे जी बोले, तुरक राज जुल्म दा है, जुल्म मेट देंगे। माता जी बोले, की कौन? साहबजादे जी बोले, तलवार नाल शीश नाल। माता त्रपक गई, मां है ना, अंदरों डर गई, सहम गई ते चुप कर गई। सोचिया, ये अजमत वाला घर है, बेपरवाही का दर है, खबरे जी मूह कढ़िया ने, इहदा की भाव है? ये तो जो कहणगे वह पत्थर ते लीक हो जाएगी। तद माता ने गल पलाई ते पुछया, लाल जी मैंने आनी ते मैणी जी नूं वर दिता? साहबजादे जी बोले, दोवें निष्काम भगत हो गए, गुरु नानक दा कर कामना वाले नूं इच्छा पूर्णता देंदा है, पर निष्काम भगतां नूं अपने विच वसवासा देंदा है, सो उन्हां नूं अपना लिया है। हां, गुरु के स्वरूप विच वासा दिता है। इस वेले सांझ हो गई सी, थोड़े थोड़े तारे चढ़ पए ने। साहबजादे ये कहिंदे अचानक उछले पलंग तों छाल मारी, ऐसी छूट कीती के ਜਾਂਦੇ ਨਹੀਂ ਦਿਸੇ। ਇੱਕ ਬ੍ਰਹਮਚਾਰੀ ਸਵਯੰ ਪਾਕੀ ਦੇ ਘਰ ਜਾ ਖਲੋਤੇ। ਮੌਨ ਭਇਓ ਕਰ ਪਾਤੀ ਰਹਿਓ ਕਹਿੰਦੇ, ਔਰ ਉਸ ਦਾ ਕਲੇਜਾ ਪ੍ਰੇਮ ਨਾਲ ਚੀਰ ਕੇ ਭੱਜ ਕੇ ਮੈਣੀ ਦੇ ਘਰ ਜਾ ਵੜੇ। ਇਸ ਤਰ੍ਹਾਂ ਅਲਾਹੀ ਜੋਤ ਆਪਣੇ ਬਾਲਕ ਸਰੀਰ ਵਿੱਚ ਪ੍ਰੇਮ, ਉਪਕਾਰ ਤੇ ਨੇਕੀ ਦੀ ਚੋਜ ਕਰਦੀ ਸੀ। ਮੈਣੀ ਜੀ ਦੀ ਆਤਮਾ ਦਸ਼ਾ ਹੁਣ ਬੜੀ ਅਰੂੜ ਹੋ ਗਈ। ਆਪ ਜੀ ਨੂੰ ਵੀ ਉਹ ਪਿਆਰ ਪਿਆ ਕਿ ਹਰ ਰੋਜ਼ ਲੋਢੇ ਪੈਰ ਉਹਨਾਂ ਦੇ ਘਰੇ ਚਲੇ ਜਾਣਾ, ਵਿਹੜੇ ਵਿੱਚ ਖੇਲਣਾ, ਘਰ ਵਿਚਲੇ ਬਾਗ ਵਿੱਚ ਜਾ ਕੇ ਚੋਜ ਕਰਨੇ, ਕਦੀ ਬੂਟੇ ਪੁੱਟਣੇ ਤੇ ਫਿਰ ਲਾਉਣੇ, ਕਲਮਾਂ ਕਰਨੀਆਂ ਲਾਉਣੀਆਂ। ਸ਼੍ਰੀ ਜੀ ਦੇ ਹੱਥਾਂ ਦਾ ਲਾਇਆ ਇੱਕ ਕਰੌਂਦੇ ਦਾ ਬੂਟਾ ਅੱਜ ਤੱਕ ਉਸ ਬਾਗ ਵਿੱਚ ਹੈ ਜੋ 12 ਮਹੀਨੇ ਫਲਦਾ ਰਹਿੰਦਾ ਹੈ। ਕਹਿੰਦੇ ਨੇ ਕਿ ਹੋਰ ਕਿਤੇ 12 ਮਾਸੀ ਕਰੌਂਦਾ ਦੇਖਣ ਵਿੱਚ ਨਹੀਂ ਆਇਆ। ਸਾਂਝ ਤੱਕ ਤਾਂ ਖੇਲਦੇ, ਫਿਰ ਤਲੇ ਹੋਏ ਛੋਲੇ ਤੇ ਪੂਰੀ ਰੋਜ਼ ਇਹਨਾਂ ਦੇ ਘਰ ਛਕਦੇ, ਜੋ ਰੋਜ਼ ਇਹਨਾਂ ਦੇ ਘਰ ਬਾਲਾ ਪ੍ਰੀਤਮ ਜੀ ਵਾਸਤੇ ਵਿਸ਼ੇਸ਼ ਤੌਰ 'ਤੇ ਤਿਆਰ ਰਹਿੰਦੇ ਸਨ। ਆਪਣੇ ਸਾਥੀ ਸਖਿਆਂ ਨੂੰ ਇਹੋ ਪ੍ਰਸ਼ਾਦ ਦਿੰਦੇ, ਉਹਨਾਂ ਨੂੰ ਵਿਦਾ ਕਰਕੇ ਸਾਰੇ ਦਿਨ ਦੇ ਖਿਲਾੜੀ ਪ੍ਰੀਤਮ ਮੈਣਿਆਣੀ 'ਚ ਮੈਣੀ ਜੀ ਦੇ ਪਾਸ ਜਾ ਬੈਠਦੇ। ਉਸ ਵੇਲੇ ਅਚਰਜ ਆਤਮਰਸ ਐਸਾ ਛਾਉਂਦਾ ਕਿ ਸ਼ਿਵਦੱਤ ਵੀ ਅਕਸਰ ਉੱਥੇ ਆ ਜਾਂਦਾ। 4 ਘੜੀ ਰਾਤ ਬੀਤ ਗਈ। ਤਦ ਕਦੇ ਚੁੱਪ ਬੈਠੇ ਰਹਿੰਦੇ, ਕਦੇ ਜਦ ਉੱਚਰਦੇ ਤਾਂ ਉਹ ਵਾਕ ਕਰਦੇ ਕਿ ਸਭ ਦੀ ਸਮਾਧੀ ਹੋ ਜਾਂਦੀ, ਕਦੇ ਅੱਖਾਂ ਮੀਟ ਕੇ ਬੈਠਦੇ, ਪਰ ਨਾਲ ਹੀ ਸਭਨਾਂ ਦੇ ਆਨੰਦ ਮਨ ਵਿੱਚ ਵਸ ਜਾਂਦਾ ਤੇ ਉਹ ਆਨੰਦ ਵਿੱਚ ਲੀਨ ਹੋ ਜਾਂਦੇ। ਕਦੇ ਕਿਸੇ ਦਿਨ ਐਸਾ ਤੇਜ ਤੇ ਚਮਤਕਾਰ ਦਾ ਰੂਪ ਲੈ ਕੇ ਬੈਠਦੇ ਕਿ ਤੇਜ ਝੱਲਿਆ ਨਾ ਜਾਂਦਾ, ਉਹ ਜਲਾਲ ਦਾ ਮੀਂਹ ਵਸਦਾ ਕਿ ਤ੍ਰੈ ਪ੍ਰੇਮੀ ਇੱਕ ਤਰ੍ਹਾਂ ਦੇ ਦੈਵੀ ਭੈ ਨਾਲ ਭਰ ਕੇ ਆਤਮ ਰਸ ਵਿੱਚ ਜੁੜ ਜਾਂਦੇ। ਕਦੇ ਐਸੀ ਮੋਹਣੀ ਮੂਰਤ ਬਣਾਉਂਦੇ ਤੇ ਇਸ ਤਰ੍ਹਾਂ ਦੀਆਂ ਰਸ ਭਰੀਆਂ ਕਣਖੀਆਂ ਨਾਲ ਤੱਕਦੇ ਕਿ ਉਹਨਾਂ ਦੇ ਨੂਰੀ ਚਿਹਰੇ ਦਾ ਜਮਾਲ ਸਭ ਨੂੰ ਮੋਹਿਤ ਕਰਕੇ ਮੂਰਛਿਤ ਕਰ ਜਾਂਦਾ। ਕਦੇ ਗੁਰਬਾਣੀ ਪੜ੍ਹਦੇ, ਕਦੇ ਗੁਰੂ ਸ਼ਬਦ ਗਾਉਂਦੇ। ਗਾਉਂਦੇ ਕੀ, ਜੋ ਉੱਡਦੇ ਪੰਛੀ ਲੰਘਦੇ ਤਾਂ ਮਸਤ ਹੋ ਕੇ ਡਿੱਗ ਪੈਂਦੇ, ਜਿੱਥੇ ਬੈਠੇ ਬੈਠ ਜਾਂਦੇ। ਇਸ ਤਰ੍ਹਾਂ ਉਸ ਘਰ ਵਿੱਚ ਉਹ ਰਸ ਛਾਵੇ, ਉਹ ਰੰਗ ਬੱਝੇ ਕਿ ਜਿਸ ਦਾ ਕਹਿਣਾ ਕਠਿਨ ਹੈ। ਇਸ ਤਰ੍ਹਾਂ ਦਾ ਸਤਸੰਗ ਮੰਡਲ ਬਣਿਆ ਕਿ ਮਹਿਮਾ ਕਹੀ ਨਾ ਜਾਵੇ। ਉੱਧਰ ਮਾਤਾ ਜੀ ਉਡੀਕਾਂ ਵਿੱਚ ਉੱਧਰ ਪਿਆ ਕਰ, ਮਾਮਾ ਜੀ ਤੇ ਕਦੇ ਹੋਰ ਇਤਵਾਰੀ ਘਰ ਦੇ ਆਦਮੀ ਜਾਂ ਸਲਵੰਦੀ ਲੈਣ ਆਇਆ ਕਰਨ, ਤਦ ਕਿਤੇ ਘਰ ਜਾਇਆ ਕਰ। ਘਰ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਾਂਝ ਨੂੰ ਸੋਧਰ ਰਾਜ ਦਾ ਦਰਬਾਰ ਲੱਗਿਆ ਕਰਦਾ ਸੀ। ਜਦ ਤੱਕ ਸਾਹਿਬਜ਼ਾਦੇ ਦਾ ਦੀਵਾਨ ਵਿੱਚ ਨਾ ਆਉਣਾ, ਪਾਠ ਕੀ ਕੁ ਹੋਵੇ। ਸੋ ਦੀਵਾਨ ਲੱਗ ਜਾਇਆ ਕਰੇ ਤੇ ਉਡੀਕ ਵੀ ਹੋਇਆ ਕਰੇ। ਅਕਸਰ 4 ਘੜੀ ਰਾਤ ਗਈ ਪਰ ਆਪ ਆਇਆ ਕਰ, ਤਾਂ ਮੈਣੀ ਤੇ ਪੰਡਿਤ ਜੀ ਨਾਲ ਆਇਆ ਕਰ, ਤਾਂ ਦਰੋ ਰਾਸ ਦਾ ਪਾਠ ਹੋਇਆ ਕਰੇ, ਮਗਰੋਂ ਪ੍ਰਸਾਦ ਵਰਤੀ ਵੇ। ਇਹਨਾਂ ਦਿਨਾਂ ਦੇ ਵਿੱਚ ਪ੍ਰਵਾਹ ਦਾ ਇਹ ਅਸਰ ਪਿਆ ਕਿ ਹੁਣ ਤੱਕ ਸ੍ਰੀ ਪਟਨਾ ਸਾਹਿਬ ਦੇ ਗੁਰਦੁਆਰੇ ਵਿੱਚ ਰੋ ਰਾਸ ਦਾ ਪਾਠ 4 ਘੜੀ ਰਾਤ ਹੁੰਦੀ ਤੇ ਹੁੰਦਾ ਹੈ। ਆਪ ਦੇ ਬਾਲਪੁਣੇ ਦੇ ਚੋਜਾਂ ਦਾ ਘਰ ਘਰ ਚਰਚਾ ਸੀ, ਘਰ ਘਰ ਕੋਈ ਨਾ ਕੋਈ ਸੁੱਖ ਜਾਂ ਵਰਦਾਨ ਪਹੁੰਚਦਾ ਸੀ। ਸਾਂਝ ਸਵੇਰੇ ਦੀ ਦੀਵਾਨ ਸਾਹਿਬਜ਼ਾਦੇ ਜੀ ਦੀਆਂ ਇਹਨਾਂ ਮਿਹਰਾਂ ਕਰਕੇ ਪ੍ਰੇਮੀਆਂ ਦੇ ਬਹੁਤ ਕਰਕੇ ਭਰ ਭਰ ਭਰਦੇ। ਬਾਲਕ ਵਰੇਸ ਵਿੱਚ ਹੀ ਪਟਨੇ ਪੁਰੀ ਦੇ ਪ੍ਰੀਤਮ ਹੋ ਗਏ। ਸ਼ਿਵਦਾ ਦੇ ਡੂੰਘੇ ਪ੍ਰੇਮ ਔਰ ਬਾਲਾ ਪ੍ਰੀਤਮ ਕਰਕੇ, ਯਾਦ ਤੇ ਜ਼ਿਕਰ ਕਰਨ ਕਰਕੇ ਅਕਸਰ ਥਾਈਂ ਥਾਈਂ ਬਾਲਾ ਪ੍ਰੀਤਮ ਹੀ ਮਸ਼ਹੂਰ ਹੋ ਗਏ। ਭਾਵੇਂ ਆਪ ਦੀਆਂ ਖੇਲਾਂ ਤੇ ਕੌਤਕਾਂ ਤੋਂ ਕਈ ਲੋਕਾਂ ਨੂੰ ਕੁਛ ਚੱਕਰ ਲੱਗਦੇ, ਭੁਲੇਖੇ ਪੈਂਦੇ, ਪਰ ਐਸਾ ਕੋਈ ਨਹੀਂ ਸੀ ਜਿਸ ਨਾਲ ਆਪਣੇ ਕੋਈ ਚੋਜ ਅੱਖੜਖਾਂਦ ਨਾ ਕੀਤੀ ਹੋਵੇ ਤੇ ਫਿਰ ਉਸ ਨੂੰ ਕਿਸੇ ਨਾ ਕਿਸੇ ਸ਼ਕਲ ਵਿੱਚ ਕੋਈ ਸੁੱਖ ਨਾ ਦਿੱਤਾ ਹੋਵੇ, ਕੋਈ ਬਖਸ਼ਿਸ਼ ਨਾ ਦਿੱਤੀ ਹੋਵੇ, ਕੋਈ ਰਹਿਮਤ ਨਾ ਕੀਤੀ ਹੋਵੇ। ਨਵਾਬ ਰਹੀਮ ਬਖਸ਼ ਤੇ ਕਰੀਮ ਬਖਸ਼ 2 ਸਿਰਕਰ ਦੇ ਮੁਸਲਮਾਨ ਸੇ, ਸੋ ਵੀ ਪ੍ਰੇਮੀ ਹੋ ਗਏ। ਇਹਨਾਂ ਦੇ ਅਰਦਾਸ ਕਿਰਾਏ ਬਾਗ ਤੇ ਇੱਕ ਪਿੰਡ ਹੁਣ ਤੱਕ ਗੁਰਦੁਆਰੇ ਦੀ ਮਲਕੀਅਤ ਹਨ। ਇਹਨਾਂ ਦੋਹਾਂ ਨੂੰ ਵਾਹਿਗੁਰੂ ਵੰਨੇ ਲਾਇਆ ਗੁਰੂ ਤੇਗ ਬਹਾਦਰ ਜੀ ਨੇ ਸੀ, ਪਰ ਬਾਲਾ ਪ੍ਰੀਤਮ ਜੀ ਦੇ ਸਤਸੰਗ ਨਾਲ ਇਹ ਨੌ ਨਿਹਾਲ ਆਤਮ ਜੀਵਨ ਵਿੱਚ ਪਲ ਨਿਕਲੇ ਤੇ ਸੱਚੇ ਗੁਰਮੁਖ ਬਣ ਗਏ ਸੀ। ਇਸ ਸਾਰੇ ਮੰਡਲ ਵਿੱਚ ਸਭ ਤੋਂ ਵਧੀਕ ਪ੍ਰੇਮ ਜਿਸ ਨੇ ਪਾਇਆ ਉਹ ਮੈਣੀ ਤੇ ਮੈਣਿਆਣੀ ਨਾਲ ਸੀ, ਜਿਨ੍ਹਾਂ ਦੇ ਆਪ ਸ੍ਰਿਸ਼ਟੀ ਦੇ ਚੋਜੀ ਪਿਤਾ ਲੇਕਿਨ ਦੁਨਿਆਵੀ ਤੌਰ ਤੇ ਪੁੱਤ ਜਾ ਬਣੇ ਸੀ। ਹਿੰਦੂਆਂ ਦੇ ਖਿਆਲ ਵਿੱਚ ਪੁੱਤਰ ਪੂ ਨਰਕ ਤੋਂ ਉਤਾਰਦਾ ਹੈ, ਇੱਥੇ ਸਤਿਗੁਰ ਨੇ ਇਹਨਾਂ ਨੂੰ ਸਾਰੇ ਨਰਕਾਂ, ਸਾਰੀ ਚੁਰਾਸੀ ਅਤੇ ਸਾਰੇ ਭਵ ਸਾਗਰ ਤੋਂ ਜਿਉਂਦੇ ਜੀ ਤਾਰ ਦਿੱਤਾ। ਠਾਕਰ ਹਮਰਾ ਸਦ ਬੋਲੰਤਾ, ਸਰਬ ਜੀਆਂ ਕਹੋ ਪ੍ਰਭ ਦਾਨ ਦਿੱਤਾ। ਪ੍ਰੇਮ ਦੀ ਇਹ ਅਵਧੀ ਸੀ ਕਿ ਕਦੇ ਇੱਕ ਦਿਨ ਨਾਗਾ ਨਹੀਂ ਪਿਆ ਕਿ ਦੰਪਤੀ ਨੂੰ ਜਾਗਤ ਜੋਤ ਦੇ ਦਰਸ਼ਨ ਨਾ ਹੋਏ ਹੋਣ। ਜੇ ਲੋਢੇ ਪੈਰ ਦਰਸ਼ਨ ਅਮਲ ਦੇ ਵੇਲੇ ਨਹੀਂ ਤਾਂ ਲੋਕ ਲਾਜ, ਕੁੱਲ ਕਾਂਡ, ਰਾਜਸੀ ਰਸ਼ਮ, ਇਹ ਸ਼ਰਮ ਹਜਾਜ ਛੱਡ ਕੇ ਮੈਣੀ ਅਤੇ ਵਹੁਟੀ ਗੁਰੂ ਗ੍ਰਹਿ ਆਪ ਤੁਰ ਪੈਂਦੇ ਅਤੇ ਟੋਲਦੇ ਟੋਲਦੇ ਕਈ ਵਾਰਾਂ ਬਾਹਰ ਜਾ ਕੇ ਵੀ ਉਹਨਾਂ ਦੇ ਦਰਸ਼ਨ ਕਰਾਉਂਦੇ। ਪਰ ਐਸੇ ਸਮੇਂ ਬਹੁਤ ਹੀ ਘੱਟ ਆਏ ਕਿ ਸਾਹਿਬਜ਼ਾਦੇ ਜੀ ਨੇ ਇਹਨਾਂ ਨੂੰ ਆਪਣੀ ਚੋਜ ਵਿੱਚ ਪਾਇਆ ਹੋਵੇ ਜਾਂ ਕਿਤੇ ਆਪਣੀ ਖੋਜ ਵਿੱਚ ਪਾਇਆ ਹੋਵੇ। ਆਪ ਪਹੁੰਚਣਾ, ਆਪ ਜਾਣਾ, ਆਪ ਮਿਹਰ ਕਰਨੀ, ਹਰ ਕਿਸੇ ਨਾਲ ਕੋਈ ਨਾ ਕੋਈ ਕੌਤਕ ਹਾਸੇ ਖੇਲਦਾ ਹੋਇਆ ਹੋ, ਪਰ ਇਹਨਾਂ 'ਤੇ ਕੋਮਲਤਾ ਭਰੀ ਮਿਹਰ ਹੀ ਵਸਦੀ ਰਹੀ। ਨਰਮ ਤੋਂ ਨਰਮ, ਕੋਮਲ ਤੋਂ ਕੋਮਲ ਹਿਰਦੇ ਵਾਲੇ ਪੁੱਤਰ ਆਪਣੇ ਮਾਪਿਆਂ ਲਈ ਉਹ ਪ੍ਰੀਤ ਅੰਦਰ ਨਹੀਂ ਰੱਖਦੇ ਜੋ ਆਪ ਦੇ ਵਿੱਚ ਮੈਣੀ ਅਤੇ ਮਣਿਆਣੀ ਜੀ ਲਈ ਸਨ।